ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
SBS ਪੰਜਾਬੀ ਦੇ ਸਾਰੇ ਸਰੋਤਿਆਂ ਦਾ ਸਵਾਗਤ ਹੈ। ਦੋਸਤੋ, 3 ਦਸੰਬਰ ਨੂੰ ਇੰਟਰਨੈਸ਼ਨਲ ਡਿਸੇਬਿਲਿਟੀ ਡੇ ਵਜੋਂ ਮਨਾਇਆ ਜਾਂਦਾ ਹੈ ਅਤੇ ਇਹਦੇ ਸੰਬੰਧ ਵਿੱਚ ਅਸੀਂ ਉਹ ਕਹਾਣੀਆਂ ਸਾਂਝੀਆਂ ਕਰ ਰਹੇ ਹਾਂ ਜੋ ਹਿੰਮਤ, ਹੌਸਲੇ ਤੇ ਸ਼ਮੂਲੀਅਤ ਨੂੰ ਦਰਸਾਉਂਦੀਆਂ ਹਨ। ਹਾਲ ਹੀ ਵਿੱਚ ਹੋਏ ਫੋਕਸ ਔਨ ਐਬਿਲਿਟੀ ਫਿਲਮ ਫੈਸਟੀਵਲ ਵਿੱਚ ਸ਼ਾਰਟ ਡਾਕੂਮੈਂਟਰੀ ਅਨਬ੍ਰੇਕੇਬਲ ਸਟ੍ਰਾਈਡ ਨੇ ਅਵਾਰਡ ਜਿੱਤਿਆ ਹੈ ਅਤੇ ਅੱਜ ਸਾਡੇ ਨਾਲ ਐਡੀਲੇਡ ਦੇ ਰਹਿਣ ਵਾਲੇ ਯੋਗੀ ਦੇਵਗਨ ਮੌਜੂਦ ਹਨ ਜੋ ਇਸ ਫਿਲਮ ਦੇ ਨਿਰਦੇਸ਼ਕ ਅਤੇ ਕੋ ਪ੍ਰੋਡਿਊਸਰ ਹਨ। ਇਹ ਡਾਕੂਮੈਂਟਰੀ ਆਸਟ੍ਰੇਲੀਆ ਵਿੱਚ ਰਹਿਣ ਵਾਲੀ ਚਿਲੀ ਮੂਲ ਦੀ ਇੱਕ ਫਿਲਮ ਮੇਕਰ ਨਾਲ ਮਿਲ ਕੇ ਬਣਾਈ ਗਈ ਹੈ ਅਤੇ ਇਹ ਫਿਲਮ ਹਿੰਮਤ ਅਤੇ ਮਨੁੱਖੀ ਜਜ਼ਬੇ ਦੀ ਸ਼ਕਤੀ ਨੂੰ ਦਰਸਾਉਂਦੀ ਹੈ। ਯੋਗੀ ਜੀ ਇਸ ਵੇਲੇ ਸਾਡੇ ਨਾਲ ਮੌਜੂਦ ਹਨ, ਬਹੁਤ ਬਹੁਤ ਸਵਾਗਤ ਹੈ ਯੋਗੀ ਜੀ SBS ਪੰਜਾਬੀ ਤੇ ਤੁਹਾਡਾ। ਤੇ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਸ ਫਿਲਮ ਦੇ ਅਵਾਰਡ ਹਾਸਲ ਕਰਨ ਤੇ ਬਹੁਤ ਬਹੁਤ ਵਧਾਈ। ਸਾਡੇ ਸੁਣਨ ਵਾਲਿਆਂ ਨੂੰ ਕੀ ਤੁਸੀਂ ਦੱਸੋਗੇ ਕਿ ਅਨਬ੍ਰੇਕੇਬਲ ਸਟ੍ਰਾਈਡ ਕੀ ਕਹਾਣੀ ਹੈ?
ਥੈਂਕ ਯੂ ਤਜਿੰਦਰ ਜੀ ਤੇ SBS ਤੇ। ਅਨਬ੍ਰੇਕੇਬਲ ਸਟ੍ਰਾਈਡ ਇਹ ਕਹਾਣੀ ਹੈ ਕਿ ਮਨੁੱਖੀ ਜੀਵਨ 'ਚ ਬਹੁਤ ਗੱਲਾਂ, ਯੂ ਨੋ, ਮੈਡੀਕਲੀ ਜਾਂ ਤੁਸੀਂ ਕਹਿ ਲਓ ਸਿਚੁਏਸ਼ਨਲੀ ਬਹੁਤ ਗਲਤ ਹੋ ਜਾਂਦੀਆਂ ਕਈ ਵਾਰ। ਜਿੱਦਾਂ ਕਿ ਹੁਣ ਬਹੁਤ ਚੱਲ ਰਿਹਾ ਹੈਗਾ, ਹੈ ਨਾ, ਕਿ ਲੋਕ ਇੱਕ ਦੂਜੇ ਨੂੰ ਬਹੁਤ ਤਾਨੇ ਮਾਰਦੇ ਆ, ਇੱਕ ਦੂਜੇ ਨੂੰ ਡਿਸਕ੍ਰੀਮੀਨੇਟ ਕਰਦੇ ਆ, ਤੇ ਉਹਦੇ ਚੱਕਰ 'ਚ ਕਿ ਬੱਚੇ ਦੇ ਦਿਮਾਗ 'ਤੇ ਕਿੱਦਾਂ ਅਸਰ ਪੈ ਸਕਦਾ ਅਤੇ ਉਹ ਅਸਰ ਕਿੱਥੇ ਤੱਕ ਲਿਜਾ ਸਕਦਾ ਹੈ, ਅਤੇ ਉਹ ਤੋਂ ਬਾਅਦ ਇਹ ਚੀਜ਼ ਨਾਲ ਕਿੰਨਾ ਸਟਰਗਲ ਕਰਕੇ ਬੰਦੇ ਆਪਣੇ ਆਪ ਨੂੰ ਕਿੱਦਾਂ ਇੰਸਪਾਇਰ ਕਰਕੇ ਅਤੇ ਲੋਕਾਂ ਨੂੰ ਇੰਸਪਾਇਰ ਕਰ ਸਕਦਾ। ਸੋ ਇਟਸ ਮਨੁੱਖੀ ਜੀਵਨ ਦੀ ਇੱਕ ਸਟਰਗਲ, ਰੈਜ਼ੀਲੀਅੰਸ ਅਤੇ ਵੈਰੀ ਪੋਜ਼ਿਟਿਵ ਆਊਟਗੋਇੰਗ ਇੱਕ ਫਿਲਮ ਹੈ।
ਤੇ ਥੋੜਾ ਜਿਹਾ ਤੁਸੀਂ ਆਪਣੇ ਬਾਰੇ ਦੱਸੋਗੇ ਸਾਡੇ ਸਰੋਤਿਆਂ ਨੂੰ ਕਿ ਤੁਸੀਂ ਫਿਲਮ ਮੇਕਿੰਗ 'ਚ ਕਿਸ ਤਰ੍ਹਾਂ ਇਨਵੋਲਵਡ ਹੋ ਤੇ ਨਾਲ ਹੀ ਇਹ ਡਾਕੂਮੈਂਟਰੀ ਬਣਾਉਣ ਦੀ ਤੁਹਾਨੂੰ ਪ੍ਰੇਰਣਾ ਕਿੱਥੋਂ ਮਿਲੀ ਤੇ ਇਸ ਫਿਲਮ ਦੇ ਮੂਲ ਕਿਰਦਾਰ ਜਾਂ ਕਹਾਣੀ ਇਸ ਤੱਕ ਤੁਹਾਡੀ ਪਹੁੰਚ ਕਿਵੇਂ ਹੋਈ?
ਮੈਂ ਫਿਲਮ ਮੇਕਿੰਗ ਸਟਾਰਟ ਕੀਤੀ 5 ਸਾਲ ਪਹਿਲਾਂ, ਜਦੋਂ ਮੈਂ ਫੁੱਲ ਟਾਈਮ ਫਿਰ ਤੋਂ ਸਟੱਡੀ ਕੀਤੀ ਇਨ ਫਿਲਮ ਮੇਕਿੰਗ ਇਨ USA। ਅਤੇ ਉਹ ਤੋਂ ਬਾਅਦ ਜਦੋਂ ਬਚਪਨ, ਉਹੀ ਬਚਪਨ ਦੀ ਗੱਲ ਹੁੰਦੀ ਹੈ ਕਿ ਬਹੁਤ ਇੱਕ ਇੱਛਾਵਾਂ ਹੁੰਦੀਆਂ ਬਚਪਨ 'ਚ ਬੰਦੇ ਦੀਆਂ ਅਤੇ ਉਹ ਕਦੇ ਪੂਰੀਆਂ ਨਹੀਂ ਹੁੰਦੀਆਂ, ਤਾਂ ਅਸੀਂ ਹੋਰ ਚੀਜ਼ਾਂ ਕਰਦੇ ਰਹਿੰਦੇ ਹਾਂ, ਸਪੈਸ਼ਲੀ ਆਪਾਂ ਇੰਡੀਅਨ ਬੰਦੇ, ਯੂ ਨੋ, ਕਿ ਇੱਕ ਆਰਟ ਨੂੰ everyone loves art par ਉਹ ਕਈ ਵਾਰ ਇੱਦਾਂ ਪਿੱਛੇ ਰਹਿ ਜਾਂਦਾ। ਤੇ ਮੈਂ ਡਿਸਾਈਡ ਕੀਤਾ ਕੋਵਿਡ ਦੇ ਟਾਈਮ ਤੇ ਕਿ ਮੈਨੂੰ ਫਿਰ ਤੋਂ ਆਪਣਾ ਜਿਹੜਾ ਇੱਕ ਅੰਦਰੂਨੀ ਇੱਛਾ ਹੈਗੀ ਹੈ ਬੀਇੰਗ ਅ ਫਿਲਮ ਮੇਕਰ, ਤਾਂ ਉਹ ਪੂਰੀ ਕਰਨੀ ਹੈ। ਤੇ ਉਦੋਂ ਤੋਂ ਬਸ ਫਿਰ ਮੈਂ ਫਿਲਮਾਂ ਬਣਾ ਰਿਹਾ। ਤੇ ਮੇਰਾ ਫਿਲਮਾਂ ਬਣਾਉਣ ਦਾ ਇਹੀ ਹੈ ਕਿ ਆਪਣੇ ਜੀਵਨ ਦੀਆਂ ਕਹਾਣੀਆਂ ਜਿਹੜੀਆਂ ਕਿ ਆਪਣੇ ਆਪ ਨੂੰ ਆਪਾਂ ਰਿਲੇਟ ਕਰ ਸਕਦੇ ਹਾਂ ਜਾਂ ਕੁਛ ਹੋ ਗਈਆਂ ਹੋਣ ਉਹਨਾਂ ਤੋਂ ਇੰਸਪਾਇਰ ਹੋ ਕੇ, ਇੱਦਾਂ ਦਾ ਮੇਰੇ ਬਹੁਤ ਇੱਕ ਅੰਦਰੂਨੀ ਇੱਛਾ ਹੈ ਕਿ ਇੱਦਾਂ ਦੀਆਂ ਕਹਾਣੀਆਂ ਸਪੈਸ਼ਲੀ ਸ਼ਾਰਟ ਫਿਲਮਾਂ ਬਣਾਈਆਂ ਜਾਣ। ਅਤੇ ਹਰ ਸਾਲ ਮੈਂ 1-2-3 ਬਣਾ ਲੈਂਦਾ ਹੈਗਾ ਛੋਟੀਆਂ ਛੋਟੀਆਂ, ਤਾਂ ਇਹ ਅਨਬ੍ਰੇਕੇਬਲ ਸਟ੍ਰਾਈਡ ਵੀ ਉਹਦੇ 'ਚੋਂ ਹੀ ਇੱਕ ਹੈ। ਅਤੇ ਇੱਕ ਸਾਡੀ ਜਿਹੜੀ ਪ੍ਰੋਡਿਊਸਰ ਹੈਗੀ ਹੈ ਵੀ ਉਹ ਚਿੱਲੀ ਤੋਂ ਸੀਗੀ, ਕਮ ਐਜ਼ ਅ ਰਿਫਿਊਜੀ, ਉਹਦੀ ਆਪਣੀ ਕਹਾਣੀ ਵੀ ਬਹੁਤ ਇੰਟਰਸਟਿਡ ਹੈਗੀ ਹੈ। ਸੋ ਅਸੀਂ ਮਿਲੇ ਥਰੂ ਸੰਬਡੀ, ਦੈਨ ਵੀ ਹੈਡ ਅ ਡਿਸਕਸ਼ਨ ਕਿ ਫਿਲਮ ਮੇਕਿੰਗ ਦੇ ਜਾਂ ਉਹਦੀ ਲਾਈਫ ਦੀ ਅਸੀਂ ਡਿਸਕਸ਼ਨ ਕਰ ਰਹੇ ਸੀਗੇ। ਅਤੇ ਉਹਨੇ ਉਹ ਇਵੈਂਟ ਕਰਦੀ ਹੈ ਜਿੱਦਾਂ ਕਿ ਨਿਊਰੋ ਡਿਵਰਸ਼ਨ ਪੀਪਲ ਲੇਡੀਜ਼, ਅਤੇ ਉਹਨਾਂ ਨਾਲ ਫਰੈਂਡਸ਼ਿਪ ਇਵਨ ਬਿਲਡਿੰਗ ਦ ਕਮਿਊਨਿਟੀ ਇਨ ਐਡੀਲੇਡ, ਲਾਈਕ ਦੇ ਕੰਪਨੀ ਕੋਲ ਮਿੰਗਲ ਖੋ, ਅਤੇ ਉਹਦੇ ਵਿੱਚ ਉਹ ਬੈਕਸਟਰ ਨੂਨਨ ਕਿ ਜਿਹਦੇ ਉੱਤੇ ਕਹਾਣੀ ਹੈ, ਜਿਹਦੀ ਇਹ ਕਹਾਣੀ ਹੈ, ਬੈਕਸਟਰ ਨੂਨਨ ਉਹਨੂੰ ਮਿਲੀ ਅਤੇ ਉਹਨਾਂ ਨੇ ਇੱਕ ਪੋਡਕਾਸਟ ਕੀਤੀ। ਉਹ ਪੋਡਕਾਸਟ ਦੇ ਵਿੱਚ ਹੌਲੀ ਹੌਲੀ ਖੁਲਾਸੇ ਹੋਏ ਉਹਦੇ ਜੀਵਨ ਦੇ ਬਾਰੇ 'ਚ, ਅਤੇ ਦੈਨ ਉਹ ਕਹਿੰਦੇ ਕਿ ਹਾਂ ਡਾਕੂਮੈਂਟਰੀ ਇਹਦੇ ਲਈ ਬਹੁਤ ਚੰਗੀ ਹੋਏਗੀ, ਅਤੇ ਮੈਂ ਇਨਵੋਲਵ ਹੋਇਆ ਉਹਦੇ ਬਾਅਦ। ਅਤੇ ਫਿਰ ਇੱਕ ਫੋਕਸ ਔਨ ਐਬਿਲਿਟੀ ਫੈਸਟੀਵਲ ਹੈਗਾ ਜਿਹੜਾ ਕਿ ਪੀਪਲ ਲਿਵਿੰਗ ਵਿਦ ਡਿਸੇਬਿਲਿਟੀ ਕਿ ਉਹਨਾਂ ਬਾਰੇ ਉਹਨਾਂ ਲਈ ਜਾਂ ਉਹਨਾਂ ਵੱਲੋਂ ਫਿਲਮਾਂ ਬਣਾਈਆਂ ਗਈਆਂ ਦਿਖਾਉਂਦੇ ਆ ਪਿਛਲੇ 17 ਸਾਲ ਤੋਂ,
ਜੀ
ਤੇ ਉਹ ਇੱਕ ਦਿਮਾਗ 'ਚ ਰੱਖ ਕੇ ਅਸੀਂ 5 ਮਿੰਟ ਦੀ 5 ਮਿੰਟ ਦੀ ਇਹ ਡਾਕੂਮੈਂਟਰੀ ਤਿਆਰ ਕੀਤੀ, ਕਿਉਂਕਿ 5 ਮਿੰਟ ਬਹੁਤ ਥੋੜ੍ਹੇ ਵੀ ਹੁੰਦੇ ਬਹੁਤ ਜ਼ਿਆਦਾ ਵੀ ਹੁੰਦੇ, ਕਿ ਅਗਰ ਇੱਕ ਕਹਾਣੀ ਤੁਸੀਂ ਕਹਾਣੀ ਨੂੰ ਆਪਣੇ ਆਪ 'ਤੇ ਪਰੋ ਕੇ ਦਿਖਾਇਆ ਜਾਵੇ ਤਾਂ, ਬਿਕੋਜ਼ ਮਨੁੱਖੀ ਮੈਂਟੈਲਿਟੀ ਲਾ ਲਓ ਤੁਸੀਂ, ਕਿ ਅਸੀਂ ਆਪਣੇ ਆਪ ਨੂੰ ਦੇਖਣਾ ਚਾਹੁੰਦੇ ਹਾਂ, ਮੀਨਸ ਆਪਣੇ ਆਪ ਨੂੰ ਸਟੋਰੀ ਅਰਾਊਂਡ ਅਸ, ਕਿਉਂਕਿ ਉਹ ਸਾਨੂੰ ਕਨੈਕਟ ਕਰ ਦਿੰਦੀ ਬਹੁਤ ਜ਼ਰੂਰੀ ਬਹੁਤ ਜਲਦੀ, ਤੇ ਤਾਂ ਸਾਡੀ ਸਟੋਰੀ ਜੱਜਿਸ ਨੂੰ ਨੋਵਾ ਇੰਪਲੋਇਮੈਂਟ ਨੂੰ ਬਹੁਤ ਚੰਗੀ ਲੱਗੀ, ਤੇ ਸਮ ਹਾਓ ਇਟ ਕਨੈਕਟਡ ਵਿਦ ਪੀਪਲ, ਕਿ ਉਹਨਾਂ ਨੂੰ ਹਰ ਬੰਦੇ ਨੂੰ ਇਹ ਲੱਗਿਆ ਜਿੱਦਣ ਉਦਣ ਲਾਸਟ ਦੇ ਆਪਾਂ ਦਿਖਾਈ ਵੀ ਇਹ ਫਿਲਮ, ਕਿ ਸਾਰੇ ਸਾਡੇ ਕੋਲ ਆ ਕੇ ਇਹੀ ਗੱਲ ਕਰਦੇ ਸੀਗੇ ਬਹੁਤ ਚੰਗੀ ਔਰ ਬਹੁਤ ਸਟਰੋਂਗ ਔਰ ਬਹੁਤ ਪੋਜ਼ਿਟਿਵ ਹੈ, ਕਿ ਇੱਕ ਇੱਕ ਬੰਦੇ ਨਾਲ ਇੰਨਾ ਕੁਝ ਹੋਣੇ ਦੇ ਬਾਵਜੂਦ ਸਟਿਲ ਸਟੈਂਡਿੰਗ ਐਂਡ ਦੇ ਸਟਿਲ ਟ੍ਰਾਈਂਗ ਟੂ ਇਨਸਪਾਇਰ ਦੈਮਸੈਲਫ ਐਜ਼ ਵੈਲ ਐਜ਼ ਟੂ ਅਦਰਸ, ਐਂਡ ਐਂਡ ਇਟਸ ਨੋਟ ਈਜ਼ੀ ਬਟ ਇਟਸ 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 ਵੈਰੀ ਪਾਵਰਫੁਲ।
ਜੀ, ਤੇ ਤੁਸੀਂ ਇਹ ਵੀ ਦੱਸਿਆ ਕਿ ਕਿਸ ਤਰੀਕੇ ਨਾਲ ਤੁਸੀਂ ਚਿਲੀ ਦੇ ਉਹਨਾਂ ਪ੍ਰੋਡਿਊਸਰਸ ਦੇ ਨਾਲ ਤੁਹਾਡਾ ਕੋਲੈਬੋਰੇਸ਼ਨ ਹੋਇਆ, ਤੇ ਫੋਕਸ ਔਨ ਐਬਿਲਿਟੀ ਫਿਲਮ ਫੈਸਟੀਵਲ ਦਾ ਵੀ ਤੁਸੀਂ ਜ਼ਿਕਰ ਕੀਤਾ ਜੋ 17 ਸਾਲ ਤੋਂ ਚੱਲ ਰਿਹਾ ਹੈ, ਤੇ ਇਹੋ ਜੀ ਜਗ੍ਹਾ ਤੇ ਅਵਾਰਡ ਜਿੱਤਣਾ ਕਿਸ ਤਰੀਕੇ ਦਾ ਮਹਿਸੂਸ ਹੋਇਆ, ਕਿੱਦਾਂ ਮੋਰਾਲ ਬੂਸਟ ਹੁੰਦਾ ਹੈ, ਤੇ ਕਿਸ ਤਰੀਕੇ ਨਾਲ ਆਉਣ ਵਾਲੇ ਸਮੇਂ 'ਚ ਤੁਹਾਨੂੰ ਇਹ ਹੈਲਪ ਕਰੇਗਾ?
ਮੋਰਾਲ ਬੂਸਟ ਮੇਰਾ ਐਜ਼ ਅ ਫਿਲਮ ਮੇਕਰ ਇਜ਼ ਵਨ ਥਿੰਗ, ਫਿਲਮ ਮੇਕਰ ਦੀ ਆਈ ਥਿੰਕ ਮੋਰਾਲ ਇਜ਼ ਓਨਲੀ ਦਿਸ, ਕਿ ਉਹਦੀ ਇੱਕ ਇੱਕ ਆਰਟ ਨੂੰ ਲੋਕੀ ਪਸੰਦ ਕਰਨ, ਤੇ ਪਸੰਦ ਕਰਨੇ ਦੇ ਬਾਅਦ ਬਾਵਜੂਦ ਤੇ ਉਹਦੇ ਤੋਂ ਇੰਸਪਾਇਰ ਹੋਣ। ਸੋ ਉਹ ਜਦੋਂ ਵੀ ਇਹ ਗੱਲ ਹੁੰਦੀ ਹੈ ਮੇਰੇ ਨਾਲ ਤਾਂ ਯਾ ਇਟਸ 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 ਫੁਲਫਿਲਿੰਗ, ਕਿ ਹਾਂ ਹਰ ਬੰਦਾ ਜਦੋਂ ਤੁਸੀਂ ਆਪਣੇ ਪੈਸ਼ਨ ਦੇ ਪਿੱਛੇ ਜਾਂਦੇ ਹੋ ਤਾਂ ਸਭ ਤੋਂ ਵੱਡੀ ਇੱਛਾ ਸ਼ਕਤੀ ਜਿਹੜੀ ਹੈਗੀ ਹੈ ਉਹੀ ਤੁਹਾਨੂੰ ਕੀਪ ਔਨ ਗੋਇੰਗ, ਕਿ ਪੈਸ਼ਨ ਹੀ ਤੁਹਾਨੂੰ ਅੱਗੇ ਲਿਜਾ ਸਕਦਾ ਹੈ, ਕਿਉਂਕਿ ਤੁਸੀਂ ਇਮਾਨਦਾਰੀ ਨਾਲ ਆਪਣੀਆਂ ਕਹਾਣੀਆਂ ਬਣਾ ਰਹੇ ਹੋ, ਆਪਣੇ ਪੈਸ਼ਨ ਨੂੰ ਨਿਭਾ ਰਹੇ ਹੋ, ਲੇਕਿਨ ਜਦੋਂ ਤੁਸੀਂ ਐਜ਼ ਅ ਕਮਰਸ਼ੀਅਲ ਲੈਂਦੇ ਜਾਂਦੇ ਹੋ ਤਾਂ ਜਦੋਂ ਵਨ ਟੂ ਵਨ ਟੁਗੈਦਰ ਕਰਦੇ ਸਮਟਾਈਮ ਯੂ ਫੀਲ ਕਿ ਹਾਂ ਯਾਰ ਮੈਂ ਇਹ ਸਹੀ ਕਰ ਰਹੇ ਹਾਂ ਕਿ ਗਲਤ ਕਰ ਰਹੇ ਹਾਂ, ਕਿਉਂਕਿ ਕਮਰਸ਼ਲੀ ਵੀ ਤੁਹਾਨੂੰ ਸਟਰੋਂਗ ਹੋਣਾ ਪੈਂਦਾ। ਸੋ ਸੋ ਲੇਕਿਨ ਲੇਕਿਨ ਜਦੋਂ ਤੁਹਾਡੀ ਐਪਰੀਸ਼ੀਏਸ਼ਨ ਇੱਦਾਂ ਹੁੰਦੀ ਹੈ ਤਾਂ ਤੁਹਾਡਾ ਮੋਰਾਲ ਬੂਸਟ ਹੁੰਦਾ ਕਿ ਹਾਂ ਜ਼ਿੰਦਗੀ 'ਚ ਤੁਸੀਂ ਕੁਛ ਕਰ ਰਹੇ ਹੋ। ਇਹ ਨਹੀਂ ਕਿ ਤੁਸੀਂ ਉਸ ਦਿਨ ਇਟ ਵਾਜ਼ ਫੁੱਲ ਆਫ ਥੀਏਟਰ ਫੁੱਲ ਆਫ ਪੀਪਲ ਇਨ ਦੇਅਰ, ਐਂਡ ਜੇ ਤੁਸੀਂ ਉਹਨਾਂ ਦੀ ਵੈਬਸਾਈਟ 'ਤੇ ਜਾ ਕੇ ਫੋਟੋਜ਼ ਵਗੈਰਾ ਵੀ ਦੇਖੋ ਉੱਥੇ ਔਨਲਾਈਨ ਸਟ੍ਰੀਮਿੰਗ ਪੂਰੇ ਅਵਾਰਡ ਫੰਕਸ਼ਨ ਦੀ ਪਈ ਹੈ, ਤੇ ਸਭ ਨੇ ਬਹੁਤ ਇੰਜੋਏ ਕੀਤਾ, ਸਭ ਨੇ ਇੱਕ ਪੋਜ਼ਿਟਿਵ ਮੈਸੇਜ ਦਿੱਤਾ ਵੀ ਹਾਂ ਵੀ ਹੈਵ ਟੂ ਕੀਪ ਗੋਇੰਗ, ਜਿਹੜਾ ਕਿ ਬਹੁਤ ਇੰਪੋਰਟੈਂਟ ਹੈ।
ਯਾਨੀ ਬਹੁਤ ਅੱਛਾ ਉਸ ਵੇਲੇ ਜੋ ਵੀ ਤੁਹਾਨੂੰ ਲੋਕ ਮਿਲੇ ਜਿਨ੍ਹਾਂ ਨੇ ਉਸ ਵੇਲੇ ਇਹ ਡਾਕੂਮੈਂਟਰੀ ਫਿਲਮ ਦੇਖੀ, ਉਹਨਾਂ ਦਾ ਰਿਸਪੌਂਸ ਬਹੁਤ ਹੀ ਪੋਜ਼ਿਟਿਵ ਸੀ। ਤੇ ਹੁਣ ਜੇ ਅਸੀਂ ਗੱਲ ਕਰੀਏ ਆਸਟ੍ਰੇਲੀਆ ਦੇ ਵਿੱਚ ਬਹੁਤ ਸਾਰੇ ਪੰਜਾਬੀ ਫਿਲਮ ਮੇਕਰਸ, ਐਕਟਰਸ ਜਾਂ ਇਸ ਲਾਈਨ ਦੇ ਵਿੱਚ ਆ ਰਹੇ ਨੇ, ਲੋਕ ਆਉਣਾ ਚਾਹੁੰਦੇ ਵੀ ਨੇ, ਤੁਸੀਂ ਪਹਿਲਾਂ ਵੀ ਕੁਝ ਫਿਲਮਾਂ ਇਦਾਂ ਦੀਆਂ ਬਣਾਈਆਂ ਨੇ, ਇੱਕ ਇੰਡੀਅਨ ਓਰੀਜਨ ਜਾਂ ਫਿਰ ਜੋ ਇੰਡੀਆ ਤੋਂ ਇੱਥੇ ਆ ਕੇ ਲੋਕ ਸੈਟਲ ਹੋਏ ਨੇ ਤੇ ਫਿਲਮ ਇੰਡਸਟਰੀ ਵਿੱਚ ਆਉਣਾ ਚਾਹੁੰਦੇ ਨੇ, ਕਿੰਨਾ ਮੁਸ਼ਕਿਲ ਸਫ਼ਰ ਹੋ ਸਕਦਾ ਹੈ, ਕੀ ਚੁਣੌਤੀਆਂ ਤੁਹਾਨੂੰ ਆਈਆਂ ਜਾਂ ਲੱਗਦਾ ਹੈ ਕਿ ਲੋਕਾਂ ਨੂੰ ਆ ਸਕਦੀਆਂ ਨੇ, ਤੇ ਜੇ ਜੋ ਨਵੇਂ ਫਿਲਮ ਮੇਕਰ ਨੇ ਉਹਨਾਂ ਜੋ ਇਸ ਫੀਲਡ ਵਿੱਚ ਆਉਣਾ ਚਾਹੁੰਦੇ ਨੇ ਅੱਗੇ, ਉਹਨਾਂ ਲਈ ਤੁਸੀਂ ਕੀ ਕਹਿਣਾ ਚਾਹੋਗੇ?
ਦੇਖੋ ਮੇਰਾ ਆਪਣਾ ਪਰਸਨਲ ਐਕਸਪੀਰੀਅੰਸ ਇਹੀ ਰਿਹਾ ਹੈ ਕਿ ਚੁਣੌਤੀਆਂ ਤਾਂ ਹੈ, ਚੁਣੌਤੀਆਂ ਤੁਹਾਨੂੰ ਫੈਮਿਲੀ ਤੋਂ ਲੈ ਕੇ ਆਪਣੇ ਆਪ ਤੋਂ ਲੈ ਕੇ ਪਲੱਸ ਤੁਹਾਨੂੰ ਆਪਣੇ ਆਪ ਨੂੰ ਦਰਸਾਉਣਾ ਬਾਹਰ ਆਪਣੇ ਆਪ ਨੂੰ ਇਹ ਦਿਖਾਉਣਾ ਵੀ ਬਣਾ ਕੇ ਆਪਣੀ ਮਿਹਨਤ ਨਾਲ ਵੀ ਹਾਂ ਮੈਂ ਕੈਪੇਬਲ ਹੈ, ਮੇਰੇ ਪੋਰਟਫੋਲੀਓ ਦੇਖੋ ਮੇਰਾ ਕੰਮ ਦੇਖੋ ਤੁਸੀਂ, ਠੀਕ ਹੈ, ਕਿਉਂਕਿ ਅਸੀਂ ਬਾਹਰੋਂ ਆਏ ਹੋਏ, ਸਾਡੇ ਕੋਲ ਬਾਹਰੋਂ ਆਏ ਬਾਹਰੋਂ ਪੜ੍ਹੇ, ਸਾਡਾ ਕੋਈ ਸਰਕਲ ਨਹੀਂ ਹੈ, ਫਿਲਮ ਸਰਕਲ ਇੱਥੇ ਹੈ ਨਹੀਂ, ਇਹ ਟੋਟਲ ਡਿਫਰੈਂਟ ਵਰਲਡ ਹੈ, ਠੀਕ ਹੈ ਨਾ।
जी
ਜਿੱਦਾਂ ਤੁਸੀਂ ਦੇਖੋ ਕਿ ਦਿਲਜੀਤ ਆਇਆ ਰਾਈਟ ਇਨ ਆਸਟ੍ਰੇਲੀਆ ਸਪੈਸ਼ਲੀ, ਚਲੋ ਵਰਲਡ ਵਾਈਡ ਹੀ ਇਜ਼ ਡਨ ਸੋ ਮੈਨੀ ਸ਼ੋਜ਼। ਦਿਲਜੀਤ ਦੋਸਾਂਝ ਹੀ ਇਜ਼ ਅ ਵਰਲਡ ਨੋਨ ਸਟਾਰ ਸਿੰਗਰ ਪਰਫਾਰਮਰ, ਲਾਈਕ ਸਭ ਕੁਝ ਕੀਤਾ ਹੋਇਆ ਬੰਦੇ ਨੇ। ਐਂਡ ਐਜ਼ ਸੂਨ ਐਜ਼ ਹਿਜ਼ ਨੇਮ ਕੇਮ ਔਨ ਦ ਮੇਨ ਸਟ੍ਰੀਮ ਮੀਡੀਆ, ਲੋਕਾਂ ਨੇ ਰੇਸਿਸਟ ਕਮੈਂਟ ਕਿੱਡੇ ਕਿੱਡੇ ਪਾਏ। ਸੋ ਦ ਇਕੁਅਲ ਅਪਰਚੁਨਿਟੀ, ਜੇ ਤੁਸੀਂ ਇਹ 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 ਸੋਚੋਗੇ ਕਿ ਹਾਂ ਮੈਨੂੰ ਬਾਹਰ ਨਿਕਲਦੇ ਹੀ ਐਪਰੀਸ਼ੀਏਸ਼ਨ ਲੋਕ ਕੀ ਕਰਨ ਲੱਗ ਜਾਣ, ਆਈ ਡੋਨਟ ਥਿੰਕ ਸੋ ਇਟਸ ਦੈਟ ਈਜ਼ੀ ਹਾਲੇ ਵੀ। ਸੋ ਉਹ ਚੀਜ਼ 'ਚ ਆਪਾਂ ਨੂੰ ਡੈਫੀਨੇਟਲੀ ਕੰਮ ਕਰਨਾ ਪੈਣਾ। ਤੋ ਕੰਮ ਕੰਮ ਮੇਰਾ ਹਿਸਾਬ ਨਾਲ ਸਾਨੂੰ ਇਸ ਤਰੀਕੇ ਨਾਲ ਕਰਨਾ ਪੈਣਾ ਕਿ ਇਟ ਡਜ਼ਨਟ ਮੈਟਰ, ਤੁਸੀਂ ਇਫ ਯੂ ਐਨ ਆਰਟਿਸਟ, ਤੁਹਾਨੂੰ ਆਪਣੀ ਜਗ੍ਹਾ ਬਣਾਉਣੀ ਹੀ ਪੈਣੀ ਹੈ। ਇਹ ਤੁਸੀਂ ਆਪਣੇ ਐਂਡ ਬਣਾਉਣੀ ਵੀ ਚਾਹੀਦੀ ਹੈ। ਇਹ ਤੁਹਾਨੂੰ ਇਹ ਨਹੀਂ ਹੈ ਕਿ ਤੁਸੀਂ ਆਪਣੇ ਲਈ ਬਣਾਉਣੀ, ਨੋ, ਤੁਸੀਂ ਨੈਕਸਟ ਜਨਰੇਸ਼ਨ ਲਈ ਬਣਾ ਰਹੇ ਹੋ, ਉਹਨਾਂ ਲਈ ਹੀ ਤੁਹਾਨੂੰ ਸਟਰਗਲ ਕਰਨਾ ਪੈਣਾ ਇੱਕ ਉਹਨਾਂ ਲਈ ਸਪੇਸ ਬਣਾਉਣ ਲਈ,
जी
ਠੀਕ
बिल्कुल
ਹੈ ਨਾ। ਤਾਂ ਉਹ ਸਾਡਾ ਫਰਜ਼ ਵੀ ਹੈ। ਸੋ ਗੋਇੰਗ ਬੈਕ ਟੂ ਯੂ, ਲਾਈਕ ਐਵਰੀ ਡੇ ਦੇਰ ਇਜ਼ ਅ ਥੋਟ ਇਨ ਯੋਰ ਹੈਡ ਕਿ ਯਾਰ ਮੈਂ ਠੀਕ ਕਰ ਰਿਹਾ ਕਿ ਨਹੀਂ ਕਰ ਰਿਹਾ, ਲੇਕਿਨ ਉਹ ਥੋਟ ਨੂੰ ਤੁਹਾਨੂੰ ਜੀਣਾ ਹੀ ਪੈਣਾ। ਜਿਹੜੇ ਜਿਹੜੇ ਕਿ ਨਵੇਂ ਆ ਰਹੇ ਹਾਂ, ਸਮਟਾਈਮ ਇਟਸ ਨਾਟ ਈਜ਼ੀ। ਲਾਈਕ ਮੇਰੀ ਹਲੇ ਤੱਕ ਫਿਲਮ ਐਡੀਲੇਡ ਦੇ ਵਿੱਚ ਕਾਫੀ ਚੀਜ਼ਾਂ ਹੁੰਦੀਆਂ, ਕਾਫੀ ਸ਼ੋਕੇਸ ਹੁੰਦੇ ਆ, ਹਲੇ ਤੱਕ ਉਹ ਬਾਕੀ ਮੇਨ ਸਕਰੀਨ ਤੇ ਮੇਰੀ ਫਿਲਮ ਹਲੇ ਤੱਕ ਆਈ ਨਹੀਂ ਹੈ। ਹਾਂ ਮੈਂ ਫਿਲਮ ਫੈਸਟੀਵਲ ਕ੍ਰੀਏਟ ਕੀਤਾ ਹੋਇਆ, ਇਟਸ ਲਾਈਕ ਆਸਟ੍ਰੇਲੀਅਨ ਫਿਲਮ ਡਾਇਵਰਸਿਟੀ ਐਂਡ ਇਨਕਲੂਜਨ ਫਾਊਂਡੇਸ਼ਨ ਅਸੀਂ ਸਟਾਰਟ ਕੀਤੀ ਹੋਈ, ਜਿਹਦੇ ਲਈ ਅਸੀਂ ਹਰ ਸਾਲ ਇੱਕ ਫਿਲਮ ਸ਼ੋਕੇਸ ਕਰਦੇ ਹਾਂ। ਉਹਦੇ ਚੁਣਿੰਦੀਆਂ ਫਿਲਮਾਂ ਦਿਖਾਈਆਂ ਜਾਂਦੀਆਂ ਉੱਥੇ, ਫਿਲ ਆਫ ਪੀਪਲ ਦੇ ਇੰਜੋਏ। ਉਹ ਹੈਂਡ ਪਿਕਡ ਫਿਲਮਸ, ਅਵਾਰਡਿਡ ਫਿਲਮਸ ਜਾਂ ਇੱਕ ਆਨਰੇਬਲ ਫਿਲਮਸ ਅਸੀਂ ਦਿਖਾਉਂਦੇ ਹਾਂ ਉਹਦੇ 'ਚ, ਉਹ ਸਾਰੀਆਂ ਮਿਕਸ ਹੁੰਦੀਆਂ ਡਾਇਵਰਸਿਟੀ ਐਂਡ ਇਨਕਲੂਜਨ ਲੈ ਕੇ। ਸੋ ਮੇਰਾ ਪੈਸ਼ਨ ਇਹੀ ਹੈ ਕਿ ਰਿਗਾਰਡਲੈਸ ਕਿ ਤੁਹਾਨੂੰ ਅੱਗੇ ਵਧਣਾ ਹੀ ਚਾਹੀਦਾ, ਔਰ ਆਪਣੀ ਨੈਕਸਟ ਜਨਰੇਸ਼ਨ ਲਈ ਤੁਹਾਨੂੰ ਸਪੇਸ ਬਣਾਉਣੀ ਪੈਣੀ ਹੈ।
जी यानी कि रास्ता है थोड़ा मुश्किल जरूर है पर अगे वधदे जाना है। यही
बिल्कुल
जिहड़ी ए फिल्म जिसनों अनब्रेकेबल स्ट्राइड जिसनों अवार्ड भी हाल ही च मिले है ये हुण SBS ऑन डिमांड ते भी आएगी एदे तुहाडे लई की मायने हन?
ਮੇਰੇ ਲਈ ਸਭ ਤੋਂ ਵੱਡੇ ਮਾਇਨੇ ਇਹੀ ਹੈ ਕਿ ਮੇਰਾ ਇੱਕ ਇੱਕ ਸਟੈਪ ਇਨ ਹੋਏਗਾ ਲਾਸਟ 5 ਈਅਰ ਦਾ, ਜਿਹੜਾ ਮੇਰਾ ਹਾਰਡ ਵਰਕ ਹੈ ਉਹ ਇੱਕ ਇੱਕ ਮੁਕਾਮ ਤੇ ਪਹੁੰਚ ਕੇ, ਇੱਕ SBS ਵੱਡਾ ਚੈਨਲ ਤੇ ਇੱਕ ਮੇਰੀ ਫਿਲਮ ਆਉਣਾ, ਇਟਸ ਵੈਰੀ ਓਵਰਵਾਰਮਿੰਗ ਕਿ ਇੱਕ ਮੈਨੂੰ ਬੜਾ ਕ੍ਰੈਡਿਟ ਮਿਲ ਜਾਏਗਾ ਕਿ ਮੇਰੀ ਫਿਲਮ SBS ਤੇ ਚੱਲੇਗੀ ਔਨ ਡਿਮਾਂਡ ਤੇ ਲੋਕੀ ਉਹਨੂੰ ਐਪਰੀਸ਼ੀਏਸ਼ਨ ਦੇਣਗੇ ਤੇ ਲੋਕੀ ਦੇਖਣਗੇ। ਸਮਟਾਈਮ ਉਹ ਹੁੰਦਾ ਹੈ ਕਿ ਲੋਕਾਂ ਨੂੰ ਪਤਾ ਹੋਣਾ ਚਾਹੀਦਾ, ਇੱਕ ਉਹ ਇੱਕ ਆਰਟਿਸਟ ਇਹ ਹੈ ਜਿਹਨੇ ਮਿਡ ਲਾਈਫ ਤੋਂ ਆਪਣੀ ਪੈਸ਼ਨ ਸਟਾਰਟ ਕੀਤਾ ਤੇ ਉਹਦਾ ਸਟੋਰੀ ਟੈਲਿੰਗ ਇਜ਼ ਲਾਈਕ ਦਿਸ।
ਆਖਿਰ ਦੇ ਵਿੱਚ ਇਹ ਜਾਨਣਾ ਚਾਹੂੰਗਾ ਵੀ ਹੁਣ ਤੁਹਾਡੇ ਅਗਲੇ ਕੀ ਪ੍ਰੋਜੈਕਟਸ ਨੇ, ਕੀ ਪਲਾਨਸ ਨੇ, ਕੀ ਕੁਝ ਸੋਚ ਰੱਖਿਆ ਤੁਸੀਂ ਫਿਊਚਰ 'ਚ?
ਮੈਂ ਹੁਣੇ ਇਸ ਸਾਲ ਇੱਕ ਫੀਚਰ ਫਿਲਮ ਕੀਤੀ ਹੈਗੀ ਹੈ ਜਿਹੜੀ ਕਿ ਇੰਟਰਨੈਸ਼ਨਲ ਕੋਲੈਬੋਰੇਸ਼ਨ ਦੇ ਉੱਤੇ, ਵਿਚ ਜਪਾਨ, ਵੀਅਤਨਾਮ, ਕੋਰੀਆ, ਸਾਊਥ ਕੋਰੀਆ, ਐਕਟਰਸ ਐਂਡ ਡਾਇਰੈਕਟਰਸ ਕੇਮ ਫਰੋਮ ਆਲ ਅਰਾਊਂਡ ਦ ਵਰਲਡ। ਤਾਂ ਉਹਦੇ ਤੇ ਇੱਕ ਰੋਮ ਕੋਮ ਬਣੀ ਹੈਗੀ ਹੈ ਜਿਹੜੀ ਕਿ ਨੈਕਸਟ ਈਅਰ ਰਿਲੀਜ਼ ਹੋਏਗੀ। ਸੋ ਇਹ ਤਾਂ ਮੇਰਾ ਲੇਟੈਸਟ ਹੈ ਇਨ ਅ ਫਿਊਚਰ ਫਿਲਮ, ਬਟ ਆਮ ਵਰਕਿੰਗ ਔਨ ਗੈਟਿੰਗ ਸਮ ਫਾਈਨੈਂਸਿਸ ਟੁਗੈਦਰ ਤੇ ਪਿਚਿੰਗ ਇੱਕ ਫਿਊਚਰ ਫਿਲਮ ਜਿਹੜੀ ਕਿ ਮੈਂ ਡੈਬੀ ਡਾਇਰੈਕਟ ਕਰਾਂਗਾ ਹੋਪਫੁਲੀ ਨੈਕਸਟ ਈਅਰ। ਉਹਦੇ ਤੇ ਕੰਮ ਚੱਲ ਰਿਹਾ ਤੇ ਔਨ ਦਾ ਅਦਰ ਸਾਈਡ ਇੱਕ ਮੇਰੀ ਡਾਕੂਮੈਂਟਰੀ ਫੀਚਰ ਤੇ ਕੰਮ ਚੱਲ ਰਿਹਾ ਵਿਚ ਇਜ਼ ਔਨ ਮੈਂਟਲ ਹੈਲਥ, ਰੈਜ਼ੀਲੀਅਨ ਅਗੇਨ ਐਂਡ ਸਮਾਈਲਸ, ਵਿਚ ਇਜ਼ ਇਨ ਦਾ ਪ੍ਰੋਸੈਸ ਐਂਡ ਹੋਪਫੁਲੀ ਨੈਕਸਟ ਈਅਰ ਉਹ ਵੀ ਆਪਾਂ ਰਿਲੀਜ਼ ਕਰਾਂਗੇ।
ਜੀ ਯੋਗੀ ਜੀ ਬਹੁਤ ਬਹੁਤ ਸ਼ੁਕਰੀਆ SBS ਪੰਜਾਬੀ ਨਾਲ ਗੱਲ ਕਰਨ ਵਾਸਤੇ। ਤੁਹਾਨੂੰ ਇੱਕ ਵਾਰ ਫਿਰ ਤੋਂ ਤੁਹਾਡੀ ਫਿਲਮ ਨੇ ਜੋ ਅਵਾਰਡ ਹਾਸਿਲ ਕੀਤਾ ਹੈ ਉਹਦੇ ਵਾਸਤੇ ਬਹੁਤ ਬਹੁਤ ਵਧਾਈ ਤੇ ਜਿਹੜੇ ਤੁਹਾਡੇ ਫਿਊਚਰ ਦੇ ਪ੍ਰੋਜੈਕਟਸ ਨੇ ਉਹਨਾਂ ਵਾਸਤੇ ਅਸੀਂ ਸ਼ੁਭਕਾਮਨਾਵਾਂ ਦੇਣਾ ਚਾਹਾਂਗੇ। ਬਹੁਤ ਬਹੁਤ ਧੰਨਵਾਦ SBS ਪੰਜਾਬੀ ਨਾਲ ਗੱਲਬਾਤ ਕਰਨ ਲਈ।
ਥੈਂਕ ਯੂ ਤਜਿੰਦਰ ਜੀ, ਥੈਂਕ ਯੂ SBS।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ। ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।